ਸ੍ਰੀ ਗੁਰੂ ਨਾਨਕ ਦੇਵ ਜੀ ਓ ਮਹਾਰਾਜ ਪੰਡੋਤ ਬੰਧਨ ਯੰਤਰਨ ਤੇ ਰਾਖੋ ਪ੍ਰਭੁ ਨਾਨਕ ਦੇ ਘਰ ਵਿੱਚ ਬਿਰਤ ਪ੍ਰਭਿਆਇਆ ਪਰਿਆ ਤੋਂ ਸ਼ਰਮਾਏ ਨਾਨਕੀ ਪ੍ਰਭ ਬੇਨਤੀ ਆਪਣੀ ਪੰਕਤੀ ਗਾਏ ਹੋਏ।
Thank you.
ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਕਈ ਦਿਨਾਂ ਤੋਂ ਆਪ ਜੋ ਸਤਸੰਗ ਕਰ ਰਹੇ ਨੇ ਉਹ ਗੁਰਮਤ ਦੇ ਸਿਧਾਂਤ, ਪਰਮ ਸਿਧਾਂਤ, ਸੇਵਾ ਕਰਨੀ ਤੇ ਨਾਮ ਜਪਣਾ, ਉਹਨਾਂ ਦੇ ਬਾਰੇ ਬੜੇ ਵਿਸਥਾਰ ਦੇ ਨਾਲ ਸਰਵਣ ਕਰ ਰਹੇ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਦੁੱਖਾਂ ਤੋਂ ਅਸੀਂ ਡਰਦੇ ਹਾਂ, ਇਹ ਦੋਵੇਂ ਚੀਜ਼ਾਂ ਨਾਮ ਜਪਣ ਤੇ ਸੇਵਾ ਕਰਨ ਵਿੱਚ ਆ ਜਾਂਦੀਆਂ ਨੇ। ਇੱਥੇ ਤੱਕ ਮਹਾਂਪੁਰਸ਼ ਫਰਮਾਇਆ ਕਰਦੇ ਹਨ ਕਿ ਕੋਈ ਵੀ ਬੰਦਾ, ਕੋਈ ਵੀ ਪ੍ਰਾਣੀ ਸੇਵਾ ਕਰਕੇ ਦੇਖ ਲਓ ਇਹਦਾ ਰਿਜ਼ਲਟ ਕੀ ਹੁੰਦਾ। ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮਿਲਦਾ, ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮਿਲਦਾ, ਸੇਵਾ ਤੋਂ ਮਿਲਦਾ ਮਿਲਦਾ, ਸੇਵਾ
ਕਿਸੇ ਨਾ ਹੀ ਬਗੈਰ ਸੇਵਾ ਤੋਂ ਫਲ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਕੋਈ ਚੀਜ਼ ਵੀ ਲੈ ਲਓ ਦੁਨੀਆਂ ਚ, ਤੁਸੀਂ ਫਸਲ ਬੀਜਦੇ ਹੋ, ਸੇਵਾ ਨਾ ਕਰੋ ਉਸਦੀ, ਕੋਈ ਫਲ ਹੱਥ ਵਿੱਚ ਨਹੀਂ ਆਏਗਾ। ਘਾਹ ਫੂਸ ਜੰਮ ਜਾਏਗਾ, ਬਿਮਾਰੀਆਂ ਲੱਗ ਜਾਣਗੀਆਂ। ਬੀਜ ਤਾਂ ਦਿੱਤਾ ਪਰ ਉਹਦੀ ਸੇਵਾ ਨਹੀਂ ਕਰੀ ਫਸਲ ਦੀ। ਪਸ਼ੂ ਲੈ ਆਉਂਦਾ ਚੰਗੇ ਤੇ ਚੰਗਾ, ਬਹੁਤ ਪੈਸਾ ਲਾਇਆ, ਬੜਾ ਦੁੱਧ ਹੈ, ਜੇ ਉਹਦੀ ਸੇਵਾ ਨਹੀਂ ਹੈ ਕੁਛ ਵੀ ਨਹੀਂ ਮਿਲਦਾ। ਬਾਗ ਲਾ ਲਿਆ, ਉਹਦੀ ਸੇਵਾ ਨਹੀਂ ਹੈ ਕੁਛ ਨਹੀਂ ਮਿਲਦਾ। ਇਸ ਤਰ੍ਹਾਂ ਨਾਲ ਮਾਂ ਬਾਪ ਦੀ ਸੇਵਾ, ਸਮਾਜ ਦੀ ਸੇਵਾ, ਗੁਰੂ ਦੀ ਸੇਵਾ, ਵਾਹਿਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਇਹਦੇ ਵਿੱਚੋਂ ਜੋ ਚੀਜ਼ ਵੀ ਚਾਹੀਦੀ ਹੈ ਗੁਰੂ ਦੀ ਸੇਵਾ ਚੋਂ ਪ੍ਰਾਪਤ ਹੋਇਆ ਕਰਦੀ। ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਗੁਰੂ ਦੀ ਸੇਵਾ ਦੇ ਨਾਲ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੋ ਜਾਇਆ ਕਰਦੀ। ਇੱਕ ਐਸੀ ਗੁਰੂ ਘਰ ਚ ਮਿਸਾਲ ਆਉਂਦੀ ਹੈ ਕਿ ਇੱਕ ਜ਼ਿਲ੍ਹਾ ਬਠਿੰਡਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਸ ਵੇਲੇ ਜੰਗਲ ਕਹਿੰਦੇ ਸੀ ਇਹਨੂੰ, ਜੰਗਲ ਦੇਸ਼। ਉਸ ਦੇ ਵਿੱਚ ਇੱਕ ਬੜਾ ਅਮੀਰ ਜ਼ਿਮੀਂਦਾਰ ਰਹਿ ਰਿਹਾ, ਹਜ਼ਾਰਾਂ ਵਿਘੇ ਉਸ ਦੀ ਜ਼ਮੀਨ ਹੈ। ਸਾਰੀ ਜ਼ਿੰਦਗੀ ਉਸ ਦੀ ਇਸ ਗੱਲ ਤੇ ਲੰਘੀ ਕਿ ਮੇਰੇ ਪੁੱਤਰ ਨਹੀਂ ਹੋਇਆ। ਉਹਦੇ ਵਾਸਤੇ ਉਹਨੇ ਤੀਰਥਾਂ ਤੇ ਜਾ ਕੇ ਦਾਨ ਕੀਤਾ, ਬਹੁਤ ਸਾਧੂ ਮਹਾਂਪੁਰਸ਼ਾਂ ਪਾਸ ਬੇਨਤੀਆਂ ਕੀਤੀਆਂ, ਤੇ ਇਸੇ ਤਰ੍ਹਾਂ ਦੇ ਨਾਲ ਜੰਤਰ ਮੰਤਰ, ਟੂਣੇ ਟਾਮਣ, ਬੜੀਆਂ ਮਸਾਣੀਆਂ ਕੋਈ ਨਹੀਂ ਛੱਡੀ ਉਸਨੇ ਜਿੱਥੇ ਉਹ ਨਾ ਪਹੁੰਚਿਆ ਹੋਵੇ। ਹਰ ਥਾਂ ਤੇ ਗਿਆ, ਤਾਂਤਰੀ ਬੁਲਾਏ, ਉਹਨਾਂ ਨੇ ਆਪਣੀ ਤੰਤਰ ਵਿੱਦਿਆ ਦੇ ਨਾਲ ਕੋਸ਼ਿਸ਼ ਕਰੀ, ਮੰਤਰਾਂ ਵਾਲੇ ਬਣਾਏ, ਉਹਨਾਂ ਨੇ ਇਸ ਗੱਲ ਤੇ ਕੋਈ ਬੁਰੀ ਰੂਹ ਤੁਹਾਡੇ ਪਿੱਛੇ ਪਈ ਹੋਈ ਹੈ ਜੋ ਤੁਹਾਡੇ ਘਰ ਪੁੱਤਰ ਨਹੀਂ ਆਉਣ ਦਿੰਦੀ, ਉਹਨਾਂ ਨੇ ਵੀ ਮੰਤਰ ਪੜ੍ਹੇ, ਗੁੱਗੇ ਨੂੰ ਵੀ ਬਣਾਇਆ, ਸਰਵਰ ਪੀਰ ਨੂੰ ਵੀ ਬਣਾਇਆ, ਪਰ ਕਿਤੋਂ ਨਾ ਹੋਇਆ। ਚੱਲਦੇ ਚੱਲਦੇ 70 ਸਾਲ ਦੀ ਨੇੜੇ ਤੇੜੇ ਉਮਰ ਪਹੁੰਚ ਗਈ, ਲੇਕਿਨ ਵਾਸ਼ਨਾ ਨਹੀਂ ਹਟੀ। ਸਾਡੇ ਜੀਵਨ ਦੇ ਅੰਦਰ ਅਨੇਕ ਵਾਸ਼ਨਾਵਾਂ ਨੇ, ਵਾਸ਼ਨਾ ਦੇ ਬੰਨੇ ਹੋਏ ਸਾਡਾ ਜੀਵਨ ਚੱਲ ਰਿਹਾ। ਤੇ ਇਹ ਵਾਸ਼ਨਾ ਬਹੁਤ ਪ੍ਰਬਲ ਹੈ, ਵੱਡੇ ਤੇ ਵੱਡਾ ਪਾਪ ਕਰ ਸਕਦਾ। ਦੂਸਰੇ ਦੇ ਬੱਚੇ ਨੂੰ ਮਾਰ ਕੇ ਵੀ ਆਪਣੇ ਚਾਹੁੰਦਾ ਹੈ ਕਿ ਮੇਰਾ ਘਰ ਆਬਾਦ ਹੋ ਜਾਵੇ, ਦੂਸਰੇ ਦਾ ਵਿਸ਼ ਬਰਬਾਦ ਹੁੰਦਾ ਬੇਸ਼ੱਕ ਹੋ ਜਾਵੇ। ਸੋ ਇਹ ਭਾਈ ਆਦਮ ਬਰਾੜ ਸੀ, ਸਿੱਧੂ ਤੇ ਬਰਾੜ ਇੱਕੋ ਹੀ ਗੋਤ ਹੁੰਦਾ ਹੈ, ਸਿੱਧੂਆਂ ਦੇ ਵਿੱਚੋਂ ਬਰਾੜ 10ਵੇਂ ਪੁਰਸ਼ ਤੇ ਨਿਕਲੇ ਨੇ। ਇਹਦੇ ਮਨ ਵਿੱਚ ਹਰ ਵਕਤ ਰਹਿੰਦਾ ਸੀ ਕੋਈ ਗੁਰਮੁਖ ਪਿਆਰਾ ਗੁਰੂ ਰਾਮਦਾਸ ਜੀ ਦੀ ਸੰਗਤ ਕਰਕੇ ਜਾ ਰਿਹਾ ਸੀ, ਇਹਦੇ ਨਾਲ ਕੁਦਰਤੀ ਮੇਲ ਹੋ ਗਿਆ। ਇਸ ਨੇ ਉਹਦੇ ਅੱਗੇ ਵੀ ਦੱਸੇ ਵੀ ਤੁਸੀਂ ਜਾਣੇ ਹੋ ਕਿਸੇ ਗੁਰੂ ਕੋਲ ਤੇ ਮੇਰੇ ਪੁੱਤਰ ਨਹੀਂ ਹੈ, ਜ਼ਮੀਨ ਇੰਨੀ ਮੇਰੀ ਪਈ ਆ 1000 ਏਕੜਾਂ ਦੀ, ਵੀ ਇਹ ਕਿਤੇ ਜਾਣੀ ਹੈ, ਕਿਹਨੂੰ ਕੌਣ ਲਏਗਾ, ਵਾਰਸ ਬਣੇਗਾ। ਵੀ ਮੈਂ ਸਾਰੇ ਯਤਨ ਕਰ ਚੁੱਕਿਆ, ਮੇਰਾ ਕੋਈ ਯਤਨ ਕਾਮਯਾਬ ਨਹੀਂ ਹੋ ਰਿਹਾ। ਇੰਨੀ ਛੇਤੀ ਨਹੀਂ ਮਿਲਦੇ ਪੁੱਤਰ, ਜੇ ਸੰਤਾਂ ਨੂੰ ਕਹਿੰਦੇ ਜੀ ਔਲਾਦ ਨਹੀਂ ਹੈ ਮੈਨੂੰ ਫਲ ਦੇ ਦਿਓ, ਐਂ ਨਹੀਂ ਪੁੱਤਰ ਮਿਲਿਆ ਕਰਦੇ। ਪੁੱਤਰ ਮਿਲਦੇ ਸੇਵਾ ਕਰਕੇ, ਉਹ ਵੀ ਤਨੋ ਮਨੋ ਕਰੇ। ਉਸ ਵੇਲੇ ਉਹ ਗੁਰਸਿੱਖ ਨੇ ਕਿਹਾ ਕਿ ਪਿਆਰਿਆ, ਗੁਰੂ ਘਰ ਦੇ ਅੰਦਰ ਇਸ ਦਾ ਵੀ ਇਲਾਜ ਹੈ ਕਿ ਸੇਵਾ ਕਰੋ, ਸੇਵਾ ਕਰਨ ਤੋਂ ਮੇਵਾ ਪ੍ਰਾਪਤ ਹੁੰਦਾ ਹੈ। ਸੁਖਮਨੀ ਸਾਹਿਬ ਦੇ ਅੰਦਰ ਹੋਰ ਸਪਸ਼ਟ ਕਰਦੇ ਹੋਏ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ, ਜਿਤੇ ਚਾਰ ਪਦਾਰਥ ਲੈਣੇ ਸੇਵਾ ਕਰਨ ਸਾਹਿਬ ਨਾਲ, ਚਾਰ ਪਦਾਰਥ ਲੈਣੇ ਸੇਵਾ ਕਰਨ ਸਾਹਿਬ ਨਾਲ, ਚਾਰ ਪਦਾਰਥ ਜੇ ਕੋ ਮਕਾਮ ਮੋਖ। ਚਾਰ ਪਦਾਰਥ ਵੱਡੇ ਗਿਣੇ ਨੇ, ਧਰਮ ਦਾ ਜੀਵਨ ਹੋ ਜਾਣਾ, ਕਾਮਨਾ ਪੂਰੀ ਹੋ ਜਾਣੀ, ਪੈਸਾ ਟੱਕਾ ਬਹੁਤਾ ਹੋ ਜਾਣਾ ਤੇ ਮੁਕਤੀ ਵੀ ਮਿਲ ਜਾਣੀ। ਮਹਾਰਾਜ ਕਹਿੰਦੇ ਜੇ ਤੈਨੂੰ ਲੋੜ ਹੈ ਨਾ ਚਾਰਾਂ ਚੀਜ਼ਾਂ ਦੀ, ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਣਾ ਕੀ ਸੇਵਾ ਲੱਗ। ਕਹਿਣ ਲੱਗੀ ਪਿਆਰਿਆ, ਤੂੰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾ, ਉੱਥੇ ਜਾ ਕੇ ਸੇਵਾ ਕਰ। ਗੁਰੂ ਦੀ ਸੇਵਾ ਦੇ ਵਿੱਚੋਂ ਚਾਰ ਨਹੀਂ ਅਨੇਕਾਂ ਪਦਾਰਥ ਪ੍ਰਾਪਤ ਹੁੰਦੇ ਨੇ। ਤੀਰਥ ਕੀ ਹੈ, ਏਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ, ਜਿਤੜੇ ਫਲ ਮਨ ਬਾਛੀਆਂ ਤਿਤੜੇ ਸਤਿਗੁਰ ਪਾਸ। ਜਿੰਨੇ ਮਨ ਦੇ ਵਿੱਚ ਆਉਂਦਾ ਓਨੇ ਹੀ ਨੇ ਸਤਿਗੁਰੂ ਦੇ ਕੋਲ, ਪਰ ਸਤਿਗੁਰੂ ਦੀ ਸੇਵਾ ਬਹੁਤ ਔਖੀ ਹੈ। ਪ੍ਰਸੰਨ ਹੋ ਜਾਵੇ ਸੇਵਾ ਤੇ, ਦਾਤਾਂ ਨੂੰ ਮਿਲਦੀ ਹੈ, ਪੁੱਤਰ ਹੈ ਨਾ ਕਰੋੜਾਂ ਨੂੰ ਮਿਲੇ ਨਾ ਅਰਬਾਂ ਨੂੰ ਮਿਲੇ, ਮੈਂ ਰਾਜਾਂ ਦੇ ਤਾਂ ਨਹੀਂ, ਸੰਤਾਂ ਕੋਲ ਤਾਂ ਇਹ ਆਉਂਦੇ ਨੇ ਜਿਵੇਂ ਟੋਕਰਾ ਭਰਿਆ ਪਿਆ ਹੁੰਦਾ ਵੀ ਇੱਥੋਂ ਪੁੱਤਰ ਫੜਾ ਦਿਓ ਜੀ, ਆ ਫਲ ਦੇ ਦਿਓ ਜੀ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਪਹਿਲਾਂ ਡਿਜ਼ਰਵ ਕਰੋ ਫਿਰ ਡਿਜ਼ਾਇਰ ਕਰੋ, ਗੁਰੂ ਨੂੰ ਪ੍ਰਸੰਨ ਕਰੋ ਗੁਰੂ ਦੇ ਨਾਲ, ਨਹੀਂ ਤਾਂ ਹੁੰਦਾ ਕੀ ਹੈ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸਿੰਘਾਂ ਨੇ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਕਿਸੇ ਦੇ ਉੱਤੇ ਦਿਆਲ ਹੋ ਜਾਵੋ ਤਾਂ ਕੀ ਨਿਸ਼ਾਨੀ ਹੋਇਆ ਕਰਦੀ ਹੈ, ਕਿਵੇਂ ਸਾਨੂੰ ਪਤਾ ਲੱਗੇ ਕਿ ਸਤਿਗੁਰੂ ਦਿਆਲ ਹੈ। ਕਹਿਣ ਲੱਗੇ ਪ੍ਰੇਮੀਓ ਗੁਰੂ ਦੀ ਖੁਸ਼ੀਆਂ ਹੁੰਦੀਆਂ, ਥੋੜੀਆਂ ਵੀ ਹੁੰਦੀਆਂ ਬਹੁਤੀਆਂ ਵੀ ਹੁੰਦੀਆਂ ਨੇ, ਉਹ ਪ੍ਰਸੰਨਤਾ ਦੇ ਹਿਸਾਬ ਨਾਲ ਨੇ। ਕਹਿਣ ਲੱਗੇ ਮਹਾਰਾਜ ਫਿਰ ਕਿਸ ਤਰ੍ਹਾਂ ਸਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਜਦ ਸਾਡੀ ਕਿਸੇ ਦੇ ਉੱਤੇ ਖੁਸ਼ੀ ਹੁੰਦੀ ਹੈ ਅਸੀਂ ਦਿਆਲ ਹੁੰਦੇ ਹਾਂ, ਅਸੀਂ ਉਹਨੂੰ ਮੂੰਹ ਮੰਗਵੀਆਂ ਦਾਤਾਂ ਦੇ ਦਿੰਦੇ ਹਾਂ, ਜੋ ਮੰਗਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ, ਜੋ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ। ਇਸ ਤੋਂ ਗਾਹ ਮਹਾਰਾਜ ਚੁੱਪ ਕਰ ਗਏ। ਕਹਿੰਦੇ ਸੱਚੇ ਪਾਤਸ਼ਾਹ ਜੇ ਤੁਸੀਂ ਬਹੁਤੇ ਖੁਸ਼ ਹੋਵੋ, ਕਹਿੰਦੇ ਹਾਂ ਇਹ ਵੀ ਤੁਸੀਂ ਗੱਲ ਚੰਗੀ ਪੁੱਛੀ। ਕਹਿੰਦੇ ਦੇਖੋ ਮੰਗਤਾ ਸੁਭਾਅ ਆਦਮੀ ਦਾ, ਇਹ ਹਰ ਵਕਤ ਮੰਗਦਾ ਹਰ ਵਕਤ ਮੰਗਦਾ, ਹਰ ਵਕਤ ਇਹਦੇ ਅੰਦਰੋਂ ਨਿਕਲਦਾ ਦੇ 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 ਦੇ, ਆਖੇ ਮੰਗੇ ਦੇ 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 ਦੇ, ਮੈਨੂੰ ਦੇ ਆ ਵੀ ਦੇ ਆ ਵੀ ਦੇ ਆ ਵੀ ਦੇ, ਰੱਜਦਾ ਨੀ ਸਾਰੀ ਜ਼ਿੰਦਗੀ ਨੀ ਰੱਜਦਾ। ਉਧਰਲੇ ਪਾਸੇ ਕੀ ਵਰਤਾਰਾ ਹੈ, ਦਾਤ ਕਰੇ ਦਾਤਾਰ, ਉਹ ਦਿੰਦਾ ਹੀ ਚਲਿਆ ਜਾਂਦਾ, ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ, ਉਹ ਦਿੰਦਾ ਹੀ ਚਲਿਆ ਜਾਂਦਾ। ਇਧਰਲੇ ਪਾਸੇ ਦਾਤ ਲੈ ਲਈ, ਪੁੱਤਰ ਲੈ ਲਿਆ, ਉਹ ਪਿਆਰ ਗੁਰੂ ਨਾਲ ਫੇਰ ਨੀ ਰਹਿੰਦਾ ਹੁੰਦਾ ਜਿਹੜਾ ਮੰਗਣ ਵੇਲੇ ਹੋਇਆ ਕਰਦਾ, ਚਾਹੇ ਮਹਾਂਪੁਰਸ਼ਾਂ ਤੋਂ ਮੰਗ ਰਿਹਾ ਚਾਹੇ ਗੁਰੂ ਤੋਂ ਮੰਗ ਰਿਹਾ। ਮੈਂ ਤਾਂ ਪ੍ਰਤਿਆ ਪ੍ਰਤਿਆ ਕੇ ਦੇਖਿਆ ਸਾਰੀਆਂ ਚੀਜ਼ਾਂ, ਉਸ ਵੇਲੇ ਤਾਂ ਕੁਛ ਕਰਾ ਲਓ ਤੇ, ਜਦ ਕੋਈ ਚੀਜ਼ ਮਿਲ ਗਈ ਫੇਰ ਨਾ ਕਿਧਰੇ ਸੰਤ ਕਿਧਰੇ ਕੋਈ, ਫੇਰ ਨੀ ਪੁੱਛਦਾ ਨਾ ਗੁਰੂ ਨੂੰ ਪੁੱਛੇ, ਫੇਰ ਉਹ ਕੀ ਕਰਦਾ ਜਿਹੜੀ ਦਿੱਤੀ ਹੋਈ ਦਾਤ ਹੈ ਉਹਦੇ ਨਾਲ ਉਹਦਾ ਮਨ ਲੱਗ ਜਾਂਦਾ, ਫੇਰ ਬਹਾਨੇ ਕਰਦਾ ਵੀ ਇਹ ਤਾਂ ਮੈਨੂੰ ਮਿਲਣੀ ਉਹ ਸੀਗੀ, ਮਤਲਬ ਉਹਨਾਂ ਨੇ ਕੀ ਕਰ ਦਿੱਤਾ, ਸ਼ੁਕਰਾਨਾ ਵੀ ਨਹੀਂ ਕਰਦਾ ਜਾ ਕੇ, ਕੁਛ ਨਹੀਂ ਕਹਿੰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ,
ਮਨ ਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਨਾਮ ਤੇ ਬਾਬਾ ਬਾਬਾ ਬੈਠਾ ਤੂੰ ਪਿਆ।
दात प्यारी विसरिया दातार जाने नहीं मरन विचारा। दात दे नाल ता प्यार पै गया, जिन्हें दात दिती आ भुल गया। जदों परदेश नूं आना होवे किसे ने, कोई वसीला ना बनदा होवे, वीजा भी ना लगदा होवे, थां थां फिरदा है, उस वेले गुरु को बेनतियां करदा है, हे सच्चे पातशाह तू बौड़। जे कोई गां के संकट आ जावे फिर उदू भी ज्यादा बेनतियां करदा भी मेरी सहायता कर, हुण तेरे बिना मेरा कोई नहीं। जिस वक्त ठीक हो गया काम, उस वेले फिर नहीं गुरु याद, फिर शराब याद आ जाती है, गलत चीजा याद आ जाया, भुल जाता ना नितनेम, ना बाणी पढ़नी, ना गुरु नाल कहां कोई प्यार करना। कह लगे ये निशानियां मनमुख दियां हुंदियां, पुत्र दी दात मिल गई, बीमारी तो राजी हो गया। मैं तो देखिया होया सास है जी, मेरे को आंदे मैं तुसी ऐ करो जपजी साहब दे ने पाठ कर लो, राजी हो जाते हैं क्योंकि कुदरती बाणी विच सत्या। जब राजी होते फिर नहीं पाठ करते, मैनू कहिंदे जी मेरे पाठ मुक गए। मैं कमाल है, गाह कोई तुसी सबके नहीं सिखिया, वो जिहड़ी बाणी ने थोनू संकट चो कढ़ता, डाक्टर थोड़ा इलाज नहीं सी कर सकते, तुसी राजी हो गए, ते वो बाणी नू भुल गए, हुण मुक गई वो बाणी, प्यारे नहीं पैंदा। ए मानसिक रुचि है, सो जिहड़ा मन दे पिछे लगदा है उहदा इही हाल होया करदा। महाराज कहिंदे जिहड़े मनमुख ने ਉਹ ਦਿੱਤੀ ਹੋਈ ਦਾਤ ਨਾਲ ਭਰ ਜਾਂਦੇ ਆ, ਸ਼ਰਾਬਾਂ ਕਬਾਬਾਂ ਉਲਟੇ ਕੰਮਾਂ ਦੇ ਵਿੱਚ ਫਸ ਜਾਂਦੇ। ਕਹਿੰਦੇ ਫੇਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਚ ਦੋ ਕੈਟੇਗਰੀਆਂ ਹੁੰਦੀਆਂ ਨੇ, ਇੱਕ ਤਾਂ ਉਹ ਜਾਂਦੀਆਂ ਜਿਹੜੀਆਂ ਬਿਲਕੁਲ ਭੁੱਲ ਜਾਂਦੀਆਂ, ਕਹਿੰਦੇ ਉਹ ਮਨਮੁੱਖਾਂ ਦੀ ਸ਼੍ਰੇਣੀ ਚ ਸ਼ਾਮਿਲ ਹੋ ਜਾਂਦੇ ਨੇ। ਤੇ ਫੇਰ ਮਨਮੁੱਖ ਦਾ ਹਾਲ ਇਹ ਆ ਕਿ ਮਨਮੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਮੈ ਕਰ ਦਵਿਆ। ਦੂਸਰੇ ਉਹ ਨੇ ਜਿਹੜੇ ਭੁੱਲ ਗਏ ਪਰ ਹੈਗੇ ਚੰਗੇ, ਅੰਦਰ ਰੁਚੀ ਹੈ ਉਹਨਾਂ ਦੇ ਫੇਰ ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਪਰ ਦਾਤ ਪ੍ਰਾਪਤੀ ਤੋਂ ਬਾਅਦ ਭੁੱਲ ਗਏ। ਸੱਚੇ ਪਾਤਸ਼ਾਹ ਫਿਰ ਉਹਨਾਂ ਦਾ ਕੀ ਇਲਾਜ ਹੈ? ਮਹਾਰਾਜ ਕਹਿੰਦੇ ਸਾਡੇ ਕੋਲ ਹੱਥ ਖੜੀ ਹੈ। ਸਾਰੇ ਹੈਰਾਨ ਹੋ ਗਏ, ਮਹਾਰਾਜ ਆਪ ਸਪਸ਼ਟ ਤੌਰ ਤੇ ਕਹੋ, ਸਾਨੂੰ ਸਮਝ ਚ ਨਹੀਂ ਆਈ। ਮਹਾਰਾਜ ਕਹਿੰਦੇ ਫੇਰ ਅਸੀਂ ਦੁੱਖ ਭੇਜਿਆ ਕਰਦੇ ਹਾਂ, ਦੁੱਖਾਂ ਦੀ ਜੰਜੀਰ ਪਾ ਕੇ ਖਿੱਚ ਲੈਂਦੇ ਹਾਂ, ਕਿਉਂਕਿ ਸੁੱਖ ਨੇ ਉਸ ਨੂੰ ਭੁਲਾ ਦਿੱਤਾ, ਫਿਰ ਅਸੀਂ ਦੁੱਖ ਭੇਜਦੇ ਹਾਂ। ਪੜ੍ਹ ਲਓ, ਤੇਰੇ ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇ ਰੋਗ ਹੋਣਗੇ, ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇ ਰੋਗ ਹੋਣਗੇ। Thank you.
मेरे प्यारे रंग सुख तेरे रोग मेरे प्यारे रंग सुख तेरे रोग होंगे
कहन लगे प्रेमियो फिर अपने गुरसिख नू बचाउण वास्ते असी दुखां दी जंजीर भेज देने वो फिर संगत विच आ रलदा भुला माफ हो जांदियां ने जे दात प्राप्त करके गुरु दे शुकर विच रहिंदा है उस तों भी भजन बंदगी ज्यादे करदा है अपना दुश्मन कटदा है बंदगी करदा है बुरे कमां तों बचदा है सेवा करदा है फिर असी उस नूं राज भाग भी बख्श दिंदे वड्डी ते वड्डी दात दे दिंदे ऐसे गुरु दसवें पातशाह दे जीवन च आउंदी है कि राज भाग भी बख्श दिते जाओ थोड़ियां लादां राज करनगियां सो इस तरह भाई आदम नूं कहा गुरसिख ने कि भाई आदम तू गुरु रामदास जी की शरण विच जा उत्थों जो मंगे वह प्राप्त हो जाता उन्हां नूं खुश कर लै सेवा करके क्योंकि गुरु का मन मनना है सेवा ते जे एक बारी गुरु का मन मन गया जो मंगेगा तैनूं मिल जाएगा क्योंकि सेवा भी ऐसी है किसी की सेवा की हुई कोई फले नहीं लिया महाराज कहते जिदा सेवा करन तो बाद लेखा धर्मराज मंगे वो सेवा कदी हुई उदे की होया औखा ही होया सेवा करके जिसकी सेवा की फिर लेखा मंगीए तो वह सेवा किस काम आई सा सेवा औखी होई नानक सेवा करो हर गुर सफल दर्शन की फिर लेखा मंगे ना कोई सेवा करनी है सतगुरु जी कर लै प्रसन्न कर लै लेखे पत्ते खत्म हो जाएंगे सारे धर्मराज का हिसाब किताब ही पढ़ दो जे मन मन गया गुरु का जो तू मंगेगा तेन प्राप्त हो जाएगा दुनिया की कहड़ी चीज है जो गुरु नहीं दे सकता सचे साहब आ क्या नहीं कर तेरे करता तेरे सब कुछ है कंडीशन है अगे जिस दे सो पावे जिन्हों तू प्रसन्न होके दे देवे ओनू मिल जाती वह बाधा ही तुरै जाता चाहे माया के हिसाब च है चाहे बच्चों के नौकरी है चाहे कुछ है पढ़ाई है लिखाई है चाहे वह लक्षणा लड़ता जिहड़ा गुरु की सेवा करता वह गुरु उहदा सहाई होके उन्हूं उच्चा चुकदा सो इस तरह के नाल सारी गल समझ के घर आ गया अपनी पत्नी नाल गल करी कहन लगी हुण आपां काहनूं खुआर होना है अगे बथेरे होले बड़े जादू टूने भी करके थक गए ते हुण उम्र भी केड़ी है अपनी तू भी 70 साल दा मैं भी 70 साल दी आ लड़की है वाहिगुरु ने दित्ती ए वारी ओग हो गई है ते मुड़के तो लाद दा मूहे नहीं देखिया सेवा दी मैं गल दसदा साध संगत जी एक वारी साडे अपने चंडीगढ़ महाराज के दवान लवाए असीं 27 ਦਿਨ ਉਹਨਾਂ ਨੇ ਦੀਵਾਨ ਲਾਏ, 6 ਦਿਨ ਕਾਲਕਾ ਲਾਏ, 21 ਦਿਨ ਚੰਡੀਗੜ੍ਹ ਲਾਏ। ਉੱਥੇ ਮੇਰੀ ਸੇਵਾ ਹੋਇਆ ਕਰਦੀ ਸਾਰੀ। ਉਹਦੇ ਬਾਅਦ ਉਹ ਨੈਨੀਤਾਲ ਨੂੰ ਜਾਂਦੇ ਸੀ, ਭੀਮਤਾਲ ਨੂੰ ਜਾਂਦੇ ਜਾਂਦੇ ਮੁਰਾਦਾਬਾਦ ਰੋਕ ਲਏ ਡਰਾਈਵਰਾਂ ਨੇ, ਟਰਾਂਸਪੋਰਟਰਾਂ ਨੇ। ਮਹਾਰਾਜ ਜੀ ਠਹਿਰ ਕੇ, ਉਹਨਾਂ ਨੇ ਇੱਕ ਰਾਜਾ ਸਾਹੂ ਸੀਗਾ, ਉਹਦੇ ਘਰ ਰਮੇਸ਼ ਕੁਮਾਰ ਸੀ ਉਹਦਾ ਨਾਂ, ਉਹਦੀ ਕੋਠੀ 'ਚ ਠਹਿਰਾਤੇ। ਉੱਥੇ ਸੁਰਜੀਤ ਸਿੰਘ ਸੀਗਾ, ਕਹਿਣ ਲੱਗਿਆ ਉਹਨੂੰ ਜਾ ਕੇ, ਕਹਿੰਦਾ ਸਾਹੂ ਸਾਹਿਬ ਤੇਰੇ ਘਰ ਰੱਬ ਆਇਆ ਹੋਇਆ, ਮੰਗ ਲੈ ਜਿਹੜਾ ਕੁਛ ਮੰਗਦਾ। ਕਹਿੰਦਾ ਹਾਂ। ਕਹਿੰਦੇ ਹਾਂ, ਸੇਵਾ ਕਰ ਦਿਲ ਖੋਲ ਕੇ। ਬਹੁਤ ਪ੍ਰੇਮ ਨਾਲ ਉਹ ਰਾਜੇ ਤੇ ਰਾਣੀ ਨੇ ਸੇਵਾ ਕਰੀ। 4 ਵਜੇ ਮਹਾਰਾਜ ਜੀ ਨੇ ਜਾਣਾ ਸੀ। ਉਸ ਵੇਲੇ ਜਦੋਂ ਤਿਆਰ ਹੋ ਗਏ ਜਾਣ ਵਾਸਤੇ, ਤਾਂ ਉਹ ਸੁਰਜੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਹੋਇਆ ਸੀ, ਉਹਨਾਂ ਨੇ ਇਸ਼ਨਾਨ ਕਰਿਆ, ਸਫੈਦ ਵਸਤਰ ਪਹਿਨੇ, ਬਾਗ ਸੀਗਾ ਨਾਲ ਹੀ ਕੋਠੀ ਦੇ ਆਲੇ ਦੁਆਲੇ, ਉੱਥੋਂ ਬਹੁਤ ਸੋਹਣਾ ਕੂਲਾ ਕੂਲਾ ਘਾਹ ਮੰਗਾਇਆ। ਘਾਹ ਮੰਗਾ ਕੇ ਮਹਾਰਾਜ ਜੀ ਦੇ ਸਾਹਮਣੇ ਮੂੰਹ 'ਚ ਘਾਹ ਪਾਇਆ ਹੋਇਆ ਦੋਹਾਂ ਨੇ। ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਮੈਂ ਅਤ ਅਧੀਨਤਾ ਨਾਲ ਤੁਹਾਡੇ ਸ਼ਰਨ ਵਿੱਚ ਆਇਆ, ਮੈਂ ਉਹ ਮੰਗਦਾ ਜੇ ਤੁਸੀਂ ਧੱਕੇ ਵੀ ਦੇ ਦਿਓ, ਮੈਂ ਤਾਂ ਵੀ ਨਹੀਂ ਗੁੱਸਾ ਕਰਨਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਕੌਣ ਨੇ? ਉਹ ਸੁਰਜੀਤ ਸਿੰਘ ਖੇੜੇ ਪਿੰਡ ਦਾ ਜਗੇੜਾ ਟਰਾਂਸਪੋਰਟਰ ਸੀ, ਉਹਨਾਂ ਦੀ ਖੇੜਾ ਟਰਾਂਸਪੋਰਟ ਕੰਪਨੀ ਉੱਥੇ। ਉਹ ਕਹਿਣ ਲੱਗਿਆ, ਮਹਾਰਾਜ ਇਹ ਕੋਠੀ ਦੇ ਮਾਲਕ ਹੈ ਰਮੇਸ਼ ਕੁਮਾਰ ਸਾਹੂ, ਪਹਿਲਾਂ ਰਾਜੇ ਹੁੰਦੇ ਸੀ, ਹੁਣ ਥੋੜਾ ਜਿਹਾ ਰਾਜ ਹੈ 2-4 ਪਿੰਡਾਂ 'ਚ, ਹੁਣ ਤਾਂ ਇਹ ਸਰਦਾਰ ਏ ਨੇ, ਰਾਜਾ ਨੌਂ ਹੀ ਪੈਂਦਾ ਇਹਨਾਂ ਦਾ। ਇਹਦੀ ਕੋਠੀ 'ਚ ਆਪਾਂ ਠਹਿਰੇ ਹੋਏ ਹਾਂ, ਸੇਵਾ ਬੜੀ ਕਰੀ ਹੈ ਇਹਨੇ, ਜਦ ਤਾਂ ਆਇਆ ਸੰਗਤਾਂ ਨੂੰ ਪ੍ਰਸ਼ਾਦੇ ਹੀ ਛਕਾਏ ਜਾਂਦੇ ਨੇ 2 ਜਣੇ। ਕਹਿੰਦੇ ਕੀ ਗੱਲ ਹੈ ਭਾਈ? ਉਹ ਰਾਜਾ ਰਮੇਸ਼ ਕੁਮਾਰ ਕਹਿਣ ਲੱਗਾ ਵੀ ਮਹਾਰਾਜ ਮੇਰੀ ਝੋਲੀ ਖਾਲੀ ਹੈ, ਇੱਕ ਲੜਕੀ 25 ਸਾਲ ਪਹਿਲਾਂ ਹੋਈ ਸੀ ਅਤੇ ਮੁੜ ਕੇ ਕੋਈ ਬੱਚੇ ਦਾ ਮੂੰਹ ਨਹੀਂ ਦੇਖਿਆ। ਕਹਿਣ ਲੱਗੇ ਯਤਨ ਕੀ ਕਰੇ ਨੇ? ਕਹਿੰਦੇ ਮਹਾਰਾਜ ਯਤਨ ਤਾਂ ਮੈਂ ਕੋਈ ਵੀ ਨਹੀਂ ਛੱਡਿਆ, ਜੋ ਵੀ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਮੈਂ ਇੱਥੇ ਆਪਣੀ ਕੋਠੀ 'ਚ ਉਤਾਰਦਾ, ਇੱਥੇ ਜਗਰਾਤੇ ਕਰਾਉਂਦੇ ਹਾਂ, ਕੀਰਤਨ ਕਰਾਉਂਦੇ ਹਾਂ, ਹਰ ਕਿਸਮ ਦਾ ਸਾਧੂ ਆਉਂਦਾ ਪਹਿਲਾਂ ਹੀ ਮੈਂ ਸਾਂਭ ਲੈਣਾ। 68 ਤੀਰਥਾਂ ਤੇ ਜਾ ਕੇ ਮੈਂ ਵਿਧੀ ਪੂਰਵਕ ਇਸ਼ਨਾਨ ਕੀਤਾ ਤੇ ਦਾਨ ਦਿੱਤਾ, ਜਿਸ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਇੰਨਾ ਦਾਨ ਕਰੋ, ਤੇ ਹੋਰ ਵੀ ਮੈਂ ਬੇਅੰਤ ਯਤਨ ਕਰੇ ਮਹਾਰਾਜ, ਮੇਰੇ ਫਲ ਮੇਰੇ ਹੱਥ 'ਚ ਨਹੀਂ ਆਇਆ ਕੋਈ। ਮਹਾਰਾਜ ਕਹਿੰਦੇ ਕੋਈ ਭਜਨ ਬੰਦਗੀ ਵੀ ਕਰਦਾ ਹੁੰਦਾ? ਕਹਿੰਦਾ ਹਾਂ ਜੀ, ਮੈਂ ਉਪਾਸ਼ਨਾ ਕਰਦਾ ਵਿਸ਼ਨੂੰ ਭਗਵਾਨ ਦੀ। ਫਿਰ ਹੱਸ ਪਏ, ਕਹਿੰਦੇ ਭਗਵਾਨ ਕੁਛ ਹੋਏ ਨਹੀਂ ਦਿਆਲ? ਕਹਿੰਦਾ ਨਹੀਂ ਮਹਾਰਾਜ ਹੋਏ ਨਹੀਂ। ਮਹਾਰਾਜ ਕਹਿਣ ਲੱਗੇ ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਮਹਾਰਾਜ ਬੁਰਾ ਕਹਿੰਦਾ, ਮੰਗਤਾ ਹੋ ਕੇ ਤੇਰੇ ਦਾਤੇ ਪਹੁੰਚਿਆ, ਹੁਣ ਬੁਰੇ ਦਾ ਸਵਾਲ ਹੀ ਨਹੀਂ ਹੈ, ਜੋ ਕਹੇਗਾ ਮੈਂ ਸੁਣਾਂਗਾ। ਕਹਿੰਦੇ ਤੂੰ ਐਂ ਕਰ, ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨੇ, ਜਿੱਥੇ ਇਹ ਤਸਵੀਰ ਲਾਈ ਹੋਈ ਹੈ ਨਾ ਤਾਂ ਪਹਿਲਾਂ ਉਹਨਾਂ ਦੀ, ਵਿਸ਼ਨੂੰ ਜੀ ਦੀ, ਤੇ ਗੁਰੂ ਨਾਨਕ ਦੀ ਉੱਥੇ ਤਸਵੀਰ ਰੱਖ ਲੈ, ਉਪਾਸ਼ਨਾ ਉਵੇਂ ਹੀ ਕਰ ਜਿਵੇਂ ਤੂੰ ਕਰਦਾ ਪਹਿਲਾਂ, ਉਵੇਂ ਦੁੱਧ ਪਿਲਾ, ਉਵੇਂ ਬੇਨਤੀਆਂ ਕਰ, ਸਭ ਉਵੇਂ ਜਿਵੇਂ ਕਰ, ਉਹੀ ਭਜਨ ਗਾ। ਤੂੰ ਗੁਰੂ ਨਾਨਕ ਸਾਹਿਬ ਤੇ ਭਰੋਸਾ ਲਿਆ, ਤੇਰੇ ਦਲ ਤੇਰੀ ਝੋਲੀ ਵਿੱਚ ਖੈਰ ਪੈ ਜੂਗੀ। ਤੇ ਮਹਾਰਾਜ ਜੀ ਨੇ ਇੰਨਾ ਕਹਿਤਾ ਤੇ ਉਹਦੇ ਬਾਅਦ ਉਹ ਇਸ ਤਰ੍ਹਾਂ ਕਰਨ ਲੱਗ ਗਿਆ, ਤੇ ਉਹਦੇ ਬਾਅਦ ਹੌਲੀ ਹੌਲੀ 10 ਮਹੀਨੇ ਤੇ ਬਾਅਦ ਉਹਦੇ ਪੁੱਤਰ ਹੋ ਗਿਆ। ਬੜੀਆਂ ਖੁਸ਼ੀਆਂ ਮਨਾਈਆਂ, ਸੰਤ ਮਹਾਰਾਜ ਜੀ ਦੇ ਕੋਲ ਗਿਆ, ਜਾ ਕੇ ਕਿਹਾ ਮਹਾਰਾਜ ਮੇਰੀ ਝੋਲੀ ਹਰੀ ਹੋ ਗਈ, ਨਾਮ ਬਖਸ਼ੋ, ਬੱਚੇ ਦਾ ਨਾਂ ਰੱਖੋ। ਬੱਚੇ ਦਾ ਨਾਂ ਰਖਾਇਆ, ਉਹਦੇ ਬਾਅਦ ਬੜੇ ਦੀਵਾਨ ਲਵਾਉਂਦਾ ਰਿਹਾ। ਜਦੋਂ ਮੈਂ ਦੇਖਿਆ ਉਹ ਬੱਚਾ 5 ਸਾਲ ਦਾ ਸੀ, ਉਹ ਲੰਗਰ 'ਚ ਪ੍ਰਸ਼ਾਦੇ ਵਰਤਾਉਂਦਾ ਫਿਰਦਾ ਸੀ ਸੰਗਤਾਂ ਨੂੰ। ਸੋ ਇਸ ਤਰ੍ਹਾਂ ਦਾਤ ਮਿਲ ਜਾਂਦੀ ਹੈ ਗੁਰੂ ਘਰ 'ਚ, ਐਸੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਵੀ ਕਰ ਉਪਾਸ਼ਨਾ ਤੇ ਅਸੀਂ ਵੀ ਆਪਣੇ ਸਤਿਗੁਰੂ ਕੋਲੋਂ ਦੁਆ ਕਰਾਂਗੇ, ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਹੋ ਸਕਦਾ ਤੁਹਾਡੀ ਸੁਣ ਲਵੇ ਜਾਂ ਮੇਰੀ ਸੁਣ ਲਵੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਬਰਾੜ ਆਦਮ ਬਰਾੜ ਘਰ ਵਿੱਚ ਕਹਿਣ ਲੱਗਿਆ ਘਰਵਾਲੀ ਨੂੰ, ਕਹਿੰਦਾ ਤੂੰ ਇਸ ਤਰ੍ਹਾਂ ਨਾ ਕਰ, ਗੁਰੂ ਦੇ ਘਰ ਚ ਮੈਨੂੰ ਦੱਸਿਆ ਪੱਕੀ ਤਰ੍ਹਾਂ ਨਾਲ ਜੋ ਮੰਗਦਾ ਉਹ ਮਿਲ ਜਾਂਦਾ। ਐਸਾ ਵਿਸ਼ਾਲ ਦਰਬਾਰ ਹੈ ਕਿ ਕਿਸੇ ਤੇ ਅਹਿਸਾਨ ਨਹੀਂ ਕਰਦਾ। ਕਹਿਣ ਲੱਗੀ ਫੇਰ, ਕਹਿੰਦੇ ਆਪਾਂ ਤਿੰਨੇ ਜਣੇ ਚੱਲਦੇ ਹਾਂ, ਲੜਕੀ ਵੀ ਚੱਲਦੀ ਹੈ, ਆਪਾਂ ਸੇਵਾ ਕਰਕੇ ਮੈਨੂੰ ਪ੍ਰਸੰਨ ਕਰਾਂਗੇ ਗੁਰੂ ਨੂੰ। ਮੈਨੂੰ ਦੱਸ ਦਿੱਤਾ ਉਸਨੇ ਸਿੱਖ ਨੇ ਵੀ ਗੁਰੂ ਸੇਵਾ ਤੋਂ ਪ੍ਰਸੰਨ ਹੋ ਜਾਂਦਾ ਜੇ ਸੰਗਤਾਂ ਦੀ ਸੇਵਾ ਕਰੋ। ਉੱਥੇ ਚਲਿਆ ਗਿਆ, ਜਾ ਕੇ ਦੀਵਾਨ ਵਿੱਚ ਮੱਥਾ ਟੇਕਿਆ। ਮੁਖੀ ਸਾਹਿਬ ਗੁਰਸਿੱਖ ਸੀ, ਕਹਿਣ ਲੱਗੇ ਇੱਥੇ ਦਾ ਵਾਤਾਵਰਨ, ਇੱਥੇ ਦਾ ਕੀ ਰੋਹ ਰੀਤ ਹੈ? ਕਹਿਣ ਲੱਗੇ ਭਾਈ ਪ੍ਰੇਮੀਆ, ਇੱਥੇ ਸੇਵਾ ਪ੍ਰਧਾਨ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਪ੍ਰਧਾਨ ਹੈ। ਦੋਵੇਂ ਚੀਜ਼ਾਂ ਨੇ ਗੁਰੂ ਘਰ ਦੇ ਅੰਦਰ, ਨਾਮ ਜਪਣਾ ਤੇ ਸੇਵਾ ਕਰਨੀ। ਮੇਰੇ ਵਾਸਤੇ ਹੁਕਮ ਕਰੋ, ਕਹਿੰਦੇ ਤੂੰ ਸੇਵਾ ਕਰ ਤੇ ਗੁਰੂ ਗੁਰੂ ਕਰੀ ਜਾਇਆ ਕਰ। ਉਸ ਵੇਲੇ ਉਹ ਸੇਵਾ ਕਰਨ ਲੱਗ ਗਏ। ਸਾਰਾ ਦਿਨ ਘਰਵਾਲੀ ਤੇ ਲੜਕੀ ਲੰਗਰ ਦੀ ਸੇਵਾ ਕਰਦੇ ਨੇ, ਪਾਣੀ ਢੋਂਦੇ ਨੇ, ਝਾੜੂ ਦਿੰਦੇ ਨੇ, ਬਰਤਨ ਮਾਂਜਦੇ ਨੇ, ਲੰਗਰ ਵਰਤਾਉਂਦੇ ਹੈ। ਉਧਰਲੇ ਪਾਸੇ ਭਾਈ ਬਰਾੜ ਸਵੇਰੇ ਹੀ ਚਲਿਆ ਜਾਇਆ ਕਰੇ, ਆਦਮ ਬਰਾੜ ਵੱਡਾ ਸਾਰਾ ਭਰਾ ਸੁੱਕੀਆਂ ਲੱਕੜਾਂ ਦਾ ਜੰਗਲ ਚ ਜਾ ਕੇ ਇਕੱਠਾ ਕਰੇ, ਉਹ ਲਿਆ ਕੇ ਗੁਰੂ ਕੇ ਲੰਗਰ ਵਿੱਚ ਦੇ ਦਿਆ, ਭੇਟਾ ਕਰ ਦਿਆ ਕਰੇ, ਤੇ ਇੱਕ ਭਰਾ ਆਪਣੇ ਘਰ ਵੀ ਰੱਖਦਾ ਗਿਆ। ਪ੍ਰਸ਼ਾਦਾ ਆਪਣੇ ਕੋਲੋਂ ਛਕਦਾ ਸੀ, ਲੰਗਰ ਚ ਨਹੀਂ ਸੀ ਛਕਦਾ। ਲੰਗਰ ਚ ਬਹੁਤ ਹੁੰਦੇ ਨੇ, ਲੰਗਰ ਚ ਪ੍ਰਸ਼ਾਦਾ ਮਹਾਰਾਜ ਨੇ ਕਿਹਾ ਵੀ ਲੰਗਰ ਚ ਮਜ਼ਦੂਰ ਛਕਦੇ, ਮਜ਼ਦੂਰੀ ਲੈਂਦੇ ਹੋ ਤੁਸੀਂ, ਇਹ ਸੇਵਾ ਤੁਹਾਡੀ ਵਿਘਨ ਪੈਂਦਾ, ਤੁਸੀਂ ਪੂਰੀ ਸੇਵਾ ਕਰੋ ਪੂਰੀ ਪੂਰੇ ਤਰੀਕੇ ਨਾਲ। ਸੋ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਬਹੁਤ ਚਿਰ ਲੰਘ ਗਿਆ। ਅੱਜ ਸਿਆਲ ਦਾ ਮਹੀਨਾ ਹੈ, ਗੁਰੂ ਮਹਾਰਾਜ ਬਾਹਰ ਗਏ ਹੋਏ ਨੇ, ਬਹੁਤ ਸਾਰੀ ਸੰਗਤ ਆਪਦੇ ਨਾਲ ਰਾਮਦਾਸਪੁਰ ਆ ਗਈ, ਅੰਮ੍ਰਿਤਸਰ ਜਿਹਨੂੰ ਕਹਿੰਦੇ ਅੱਜ ਕੱਲ੍ਹ। ਲੇਕਿਨ ਕਣੀਆਂ ਪੈ ਰਹੀਆਂ, ਕੱਪੜੇ ਭਿੱਜ ਗਏ ਬੀਬੀਆਂ ਦੇ, ਬੱਚਿਆਂ ਦੇ, ਭਾਈਆਂ ਦੇ, ਬਿਰਧਾਂ ਦੇ, ਜਵਾਨਾਂ ਦੇ। ਉਹਦਾ ਮਹੀਨਾ ਹੈ ਮਾਘ ਦਾ, ਹਵਾ ਬਹੁਤ ਠੰਡੀ ਚੱਲ ਰਹੀ ਹੈ। ਮਹਾਰਾਜ ਨੇ ਸੰਗਤ ਵੱਲ ਦੇਖਿਆ, ਉਸ ਵੇਲੇ ਸ੍ਰੀਮਾਨ ਨੂੰ ਬੁਲਾਇਆ, ਜੋ ਲੰਗਰ ਇੰਚਾਰਜ ਹੁੰਦਾ ਹੈ ਗੁਰੂ ਘਰ ਚ, ਉਸ ਨੂੰ ਸ੍ਰੀਮਾਨ ਕਿਹਾ ਜਾਂਦਾ। ਉਹਨੂੰ ਬੁਲਾਇਆ, ਕਹਿਣ ਲੱਗੇ ਇਹਨਾਂ ਸੰਗਤਾਂ ਦੇ ਆ ਜਿਹੜੇ ਡੇਰੇ ਜਿੱਥੇ ਠਹਿਰੇ ਹੋਏ ਨੇ ਨਾ, ਇਹਨਾਂ ਸਾਰਿਆਂ ਦੇ ਅੱਗੇ ਨਾ ਵੱਡੇ ਵੱਡੇ ਢੇਰ ਲਾ ਦਿਓ, ਅੱਗ ਦੇ ਜਲਾ ਦਿਓ ਲੱਕੜਾਂ ਚੰਗੀਆਂ ਪਾ ਕੇ, ਤਾਂ ਕਿ ਇਹਨਾਂ ਦੇ ਵਸਤਰ ਵੀ ਸੁੱਕ ਜਾਣ ਤੇ ਇਹਨਾਂ ਦੇ ਕਮਰਿਆਂ ਵਿੱਚ ਨਿੱਘ ਵੀ ਬਣ ਜਾਵੇ। ਉਸ ਵੇਲੇ ਲਾਂਗਰੀ ਸਿੰਘ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਲੰਗਰ ਵਿੱਚ ਤਾਂ ਕੋਈ ਫਾਲਤੂ ਹੈ ਨਹੀਂ, ਕੱਲ ਦੇ ਲੰਗਰ ਵਾਸਤੇ ਪਿਆ ਥੋੜਾ ਜਿਹਾ ਬਾਲਣ, ਉਹਦੇ ਨਾਲ ਬਣਨਾ ਕੁਛ ਨਹੀਂ ਹੈ। ਗੱਲ ਸੁਣੀ ਤੇ ਮਹਾਰਾਜ ਜੀ ਚੁੱਪ ਕਰਕੇ ਚਲੇ ਗਏ। ਉੱਥੇ ਬੈਠਾ ਸੀ ਆਦਮ ਬਰਾੜ, ਇਹਦੇ ਮਨ ਵਿੱਚ ਆਇਆ ਵੀ ਅੱਜ ਸੇਵਾ ਕਰਕੇ ਗੁਰੂ ਪ੍ਰਸੰਨ ਹੋ ਜੂਗਾ। ਉਹ ਬਹੁਤ ਸਾਰੇ ਭਰੇ ਰੱਖੇ ਹੋਏ ਸੀ। ਉਸ ਵੇਲੇ ਤਿੰਨੇ ਜਣੇ ਲੱਗ ਗਏ ਢੋਣ, ਹਰੇਕ ਦੇ ਡੇਰੇ ਅੱਗੇ ਲਿਆ ਕੇ ਇੱਕ ਇੱਕ ਭਰਾ ਰੱਖ ਦਿੱਤਾ। ਫੇਰ ਉਹ ਤੋਂ ਬਾਅਦ ਧੂਣੀਆਂ ਲਾ ਦਿੱਤੀਆਂ, ਅੰਦਰ ਨਿੱਘ ਚਲਿਆ ਗਿਆ, ਕੱਪੜੇ ਸੁੱਕ ਗਏ, ਆਰਾਮ ਨਾਲ ਨੀਂਦ ਆ ਗਈ, ਅੰਮ੍ਰਿਤ ਵੇਲੇ ਜਾਗਣ ਨੂੰ ਤਿਆਰ ਹੋ ਗਏ। ਉਧਰ ਜਦ ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਦੇਖਦੇ ਨੇ ਕਿ ਇੱਥੇ ਤਾਂ ਬੜਾ ਚਾਨਣਾ ਹੋਇਆ ਹੋਇਆ, ਕੀ ਗੱਲ? ਉਸ ਵੇਲੇ ਆਪ ਉਹਨਾਂ ਡੇਰਿਆਂ ਦੇ ਅੱਗੇ ਆ ਕੇ ਬਹੁਤ ਪ੍ਰਸੰਨ ਹੋਏ ਵੀ ਇਹ ਧੂਣੀਆਂ ਕਿਹਨੇ ਲਾਈਆਂ ਨੇ। ਸੇਵਾਦਾਰਾਂ ਤੋਂ ਪੁੱਛਿਆ ਵੀ ਇਹ ਧੂਣੀਆਂ ਕਿਹਨੇ ਲਾਈਆਂ? ਕਹਿੰਦੇ ਮਹਾਰਾਜ ਇੱਕ ਮਾਲਵੇ ਤੋਂ ਸਿੱਖ ਆਇਆ ਹੋਇਆ, ਉਹਦਾ ਨਾਂ ਆਦਮ ਹੈ, ਆਦਮ ਬਰਾੜ ਕਹਿੰਦੇ ਨੇ, ਬੜਾ ਸਰਦਾਰ ਹੈ ਉਸ ਆਪਣੇ ਇਲਾਕੇ ਦਾ, ਤੇ ਉਹ ਸੇਵਾ ਕਰਦਾ। ਜਿੱਦਾਂ ਆਇਆ ਤੇ ਲੰਗਰ ਵਾਸਤੇ ਲੱਕੜੀਆਂ ਦੀ ਤੋੜ ਨਹੀਂ ਆਉਣ ਦਿੱਤੀ ਉਹਨੇ, ਉਹਦੇ ਘਰੋਂ ਹੈ ਬੀਬੀ, ਸਾਰਾ ਦਿਨ ਸੇਵਾ ਦੀ ਮੂਰਤੀ ਬਣ ਕੇ ਲੰਗਰ ਦੀ ਸੇਵਾ ਕਰਦੀ ਹੈ, ਲੜਕੀ ਹੈ ਜਵਾਨ ਉਹ ਵੀ ਸੇਵਾ ਕਰਦੀ ਹੈ। ਮਹਾਰਾਜ ਕਹਿੰਦੇ ਐਂ ਕਰੋ, ਅੱਜ ਸਾਡੇ ਪੇਸ਼ ਕਰੋ ਦੀਵਾਨ ਤੇ ਬਾਅਦ, ਅਸੀਂ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕੀਰਤਨ ਹੋਇਆ, ਉਹ ਵੀ ਆ ਕੇ ਵਿੱਚ ਬੈਠੇ ਨੇ, ਦਬਾਨ ਦੀ ਸਮਾਪਤੀ ਤੋਂ ਪਿੱਛੋਂ ਗੁਰੂ ਮਹਾਰਾਜ ਨੇ ਕਿਹਾ ਕਿ ਪੇਸ਼ ਕਰੋ। ਉਹ ਤਿੰਨੇ ਜਣੇ ਖੜੇ ਹੋ ਗਏ ਮਹਾਰਾਜ ਦੇ ਸਾਹਮਣੇ ਆ ਗਏ। ਮਹਾਰਾਜ ਕਹਿੰਦੇ, ਪ੍ਰੇਮੀਆ ਤੇਰੀ ਸੇਵਾ ਤੋਂ ਸਾਡਾ ਮਨ ਪ੍ਰਸੰਨ ਹੋ ਗਿਆ। ਗੁਰੂ ਦਾ ਮਨ ਪ੍ਰਸੰਨ ਹੋਣਾ ਚਾਹੀਦਾ ਸੇਵਾ ਤੇ। ਜੇ ਆਪ ਇਹ ਆਪਣਾ ਚੌਧਰ ਰੱਖਦਾ ਮੈਂ ਸੇਵਾ ਕਰਦਾ, ਲੇਖੇ ਵਿੱਚ ਵੀ ਸੇਵਾ ਪਈ ਆ ਕਿ ਨਹੀਂ ਪਈ, ਗੁਰੂ ਵੀ ਪ੍ਰਸੰਨ ਹੋਇਆ ਕਿ ਨਹੀਂ ਹੋਇਆ। ਜੇ ਪ੍ਰਸੰਨ ਹੋਇਆ ਫਿਰ ਗੁਰੂ ਤੇ ਜੋ ਚੀਜ਼ ਚਾਹੀਦੀ ਹੈ ਮੰਗ ਲਓ, ਫਿਰ ਗੁਰੂ ਦੇ ਦਿੰਦਾ ਹੈ, ਪਾ ਲਓ।
ਪਿਆਰੇ ਜੀ ਮਨ ਮੰਨਿਆ ਸਤਿਗੁਰ ਦਾ, ਪਿਆਰੇ ਜੀ ਮਨ ਮੰਨਿਆ ਸਤਿਗੁਰ ਦਾ,
ਅਸੀਂ ਤੇਰਾ ਭੂਤ ਭਵਿੱਖਤ ਸਾਰਾ ਦੇਖ ਲਿਆ ਤੇ ਤੇਰੇ ਘਰ ਸੱਤ ਜਨਮ ਤੱਕ ਪੁੱਤਰ ਨਹੀਂ ਹੋਣਾ। ਤੇਰੇ ਐਸੇ ਕਰਮ ਹੈ ਕੋਈ, ਸੱਤ ਜਨਮ ਵਾਰ ਵਾਰ ਤੂੰ ਆਵੇਂਗਾ, ਪੁੱਤਰ ਦੀ ਦਾਤ ਤੈਨੂੰ ਪ੍ਰਾਪਤ ਨਹੀਂ ਹੋਣੀ। ਅਸੀਂ ਵੀ ਅਕਾਲ ਪੁਰਖ ਦੀ ਮਰਿਆਦਾ ਨਹੀਂ ਭੰਗ ਕਰਦੇ, ਪਰ ਸਾਡੇ ਇੱਕ ਤੀਸਰਾ ਪੁੱਤਰ ਆਉਣਾ, ਉਹ ਅਸੀਂ ਤੈਨੂੰ ਆਪਣਾ ਪੁੱਤਰ ਦੇ ਦਿੰਦੇ ਹਾਂ, ਪਰ ਉਹ ਕਰਨੀ ਕਮਾਈ ਵਾਲਾ ਹੋਏਗਾ, ਉਹਦਾ ਮੂੰਹ ਨਾ ਫਟਕਾਰੀ ਕਦੇ। ਜੋ ਕੁਛ ਉਹਦੇ ਮੂੰਹ ਚੋਂ ਨਿਕਲੇਗਾ ਉਹ ਵਚਨ ਉਸੇ ਵੇਲੇ ਸੱਤ ਹੋ ਜਾਏਗਾ। ਬਹੁਤ ਖੁਸ਼ ਹੋ ਗਿਆ। ਮਹਾਰਾਜ ਨਾਮ ਕੀ ਰੱਖਾਂ? ਕਹਿੰਦੇ ਉਹਦਾ ਨਾਮ ਧੁਰ ਦਰਗਾਹ ਤੋਂ ਭਾਈ ਭਗਤੂ ਹੈ। ਭਗਤੂ ਹੈ ਉਹ, ਜਤੀ ਸਤੀ ਪੂਰਾ ਹੋਏਗਾ ਆਪਣੀ ਕਰਨੀ ਕਮਾਈ ਚ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਕਿਹਾ ਵੀ ਹੁਣ ਜਾਓ ਘਰ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਭਾਈ ਭਗਤੂ ਦਾ ਜੇ ਅਸੀਂ ਹਾਲ ਦੱਸੀਏ, ਬਹੁਤ ਉੱਚ ਕਰਨੀ ਵਾਲੇ ਮਹਾਤਮਾ ਸੀ, ਹਰ ਵਾਰੀ ਗੁਰੂ ਸਾਹਿਬ ਦੇ ਆਇਆ ਕਰਦੇ ਸੀ, ਹਰ ਸਾਲ ਸਾਰਾ ਹੀ ਪਰਿਵਾਰ। ਇੱਕ ਵਾਰੀ ਮਾਤਾ ਦੇ ਨਾਲ ਆਇਆ, ਜਦ ਵਾਪਸ ਗਈ ਉਹ ਮਾਲਵੇ ਵਿੱਚ ਪਾਣੀ ਨਹੀਂ ਸੀ ਹੁੰਦਾ ਕਿਤੇ। ਉਹ ਕਹਿਣ ਲੱਗੀ, ਬੇਟਾ ਮੈਨੂੰ ਪਾਣੀ ਦੀ ਲੋੜ ਹੈ, ਕਿੱਥੇ ਪੀਵਾਂ, ਕੋਈ ਪਾਣੀ ਹੈ ਨਹੀਂ ਇੱਥੇ ਨੇੜੇ ਤੇੜੇ। ਕਹਿੰਦੇ, ਮਾਤਾ ਪਾਣੀ ਤਾਂ ਮਿਲ ਜੂ, ਰੌਲਾ ਨਾ ਪਾਈ। ਕਹਿੰਦੇ, ਕਿੱਥੇ ਮਿਲ ਜੂ, ਇੱਥੇ ਪਾਣੀ ਹੈ ਕਿਤੇ? ਕਹਿੰਦੇ, ਉਹ ਢੇਮ ਚੱਕ, ਡਾਲਾ ਚੱਕ ਲੈ। ਸੋ ਸੇਵਾ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਸੇਵਾ ਕਰਨ ਨਾਲ ਮਾਣ ਪ੍ਰਾਪਤ ਹੁੰਦਾ। ਗੁਰੂ ਘਰ ਦੇ ਅੰਦਰ ਇਹ ਦੋ ਚੀਜ਼ਾਂ ਬਹੁਤ ਪ੍ਰਧਾਨ ਨੇ। ਪਿਛਲੇ ਕਿੰਨੇ ਦਿਨਾਂ ਤੋਂ ਜਿੱਦਾਂ ਦੀਵਾਨ ਸ਼ੁਰੂ ਹੋਇਆ, ਭਾਈ ਮੰਜ ਦੇ ਸੇਵਾ ਦੇ ਬਾਰੇ ਵਿਚਾਰ ਕਰਿਆ, ਬਾਬਾ ਫਰੀਦ ਜੀ ਨੇ ਮੁਰਸ਼ਦ ਦੀ ਸੇਵਾ ਕਰੀ, ਇਹਨਾਂ ਨੇ ਗੁਰੂ ਦੀ ਸੇਵਾ ਕਰੀ। ਸੋ ਆਪਾਂ ਵਿਚਾਰਿਆ ਕਿ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਤੇ ਸੇਵਾ ਕਰਨ ਨਾਲ ਇੱਥੇ ਵੀ ਮਾਣ, ਦਰਗਾਹ ਵਿੱਚ ਵੀ ਮਾਣ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਬਾਹੋ ਲੜਾਈ। ਸੋ ਇਸ ਕਰਕੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰੇ ਪ੍ਰੇਮੀ ਆਨੰਦ ਸਾਹਿਬ ਦੇ ਵਿੱਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।